ਗੁਰਬਾਣੀ ਵਿਚ ਨਰਸਿੰਘ ਅੱਖਰ ਵਰਤਿਆ ਹੈ ਜੀ, ਤੇ ਇਹ ਚਾਰ ਸ਼ਬਦਾਂ ਵਿਚ ਵਰਤਿਆ ਗਿਆ ਹੈ ਨਰਸਿੰਘ ਅੱਖਰ। ਜੇ ਆਪਾਂ ਕੋਈ ਇਹਨਾਂ ਦੀ ਮਿਥੀਕਲ ਕਹਾਣੀ ਪੜ੍ਹਦੇ ਹਾਂ, ਉਤੋਂ ਤਾਂ ਇਹੀ ਪਤਾ ਲੱਗਦਾ ਹੈ ਕਿ ਜੋ ਹਿਰਨਾਕਸ਼ਪ ਮੁਲਤਾਨ ਦੇ ਇਲਾਕੇ ਦਾ ਰਾਜਾ ਦੱਸਿਆ ਜਾਂਦਾ ਹੈ, ਇਹ ਕਲਪਰਿਖੀ ਦਾ ਦੱਤੀ ਦੀ ਕੁੱਖੋਂ ਪੁੱਤਰ ਸੀ ਤੇ ਹਰਨ ਕਸ਼ਪ ਦਾ ਭਰਾ ਸੀ। ਇਸ ਨੇ ਮੰਦਰਾਚਲ ਪਹਾੜ ਤੇ ਬੜਾ ਕਰੜਾ ਤਪ ਕੀਤਾ। ਕਈ ਗ੍ਰੰਥਾਂ ਨੇ ਹਰਨਾਕਸ਼ ਦੀ ਥਾਂ ਹਰਨਕਸ਼ਬ ਨੂੰ ਪ੍ਰਹਲਾਦ ਦਾ ਪਿਤਾ ਦੱਸਿਆ ਹੈ। ਇਹ ਦੈਂਤਾਂ ਦਾ ਰਾਜਾ ਸੀ। ਇਸ ਬਾਬਤ ਪ੍ਰਸਿੱਧ ਹੈ ਕਿ ਇਸ ਨੇ ਸਭ ਦੇਵਤਿਆਂ ਨੂੰ ਜਿੱਤ ਲਿਆ ਤੇ ਇਹ ਐਲਾਨ ਕੀਤਾ ਕਿ ਲੋਕੀ ਈਸ਼ਵਰ ਦੀ ਥਾਂ ਮੇਰਾ ਨਾਮ ਜਪਣ ਤੇ ਜਲੇ ਹਰਨਾਕਸ਼ ਥਲੇ ਹਰਨਾਕਸ਼ ਕਹਿਣ। ਜਦ ਪ੍ਰਹਲਾਦ ਸੰਡੇ ਤੇ ਅਮਰਕੇ ਪਾਸ ਪੜ੍ਹਨ ਲਈ ਪੁੱਜਾ ਤਦ ਇਹਨਾਂ ਨੇ ਹਰ ਤਰੀਕੇ ਨਾਲ ਪ੍ਰਹਲਾਦ ਨੂੰ ਸ਼ੁਰੂ ਤੋਂ ਈਸ਼ਵਰ ਦੀ ਭਗਤੀ ਤੋਂ ਹਟਾ ਹਰਨਾਕਸ਼ ਦਾ ਨਾਮ ਜਪਣ ਲਈ ਪ੍ਰੇਰਿਆ। ਪ੍ਰਹਲਾਦ ਇਹਨਾਂ ਦੇ ਆਖੇ ਨਾ ਲੱਗਾ, ਉਲਟਾ ਉਸਨੇ ਬਾਕੀ ਦੇ ਆਪਣੇ ਸਾਥੀ ਮੁੰਡਿਆਂ ਨੂੰ ਵੀ ਹਰਨਾਕਸ਼ ਦੀ ਭਗਤੀ ਤੋਂ ਹਟਾ ਈਸ਼ਵਰ ਦੀ ਭਗਤੀ ਵਿਚ ਲਾਉਣਾ ਸ਼ੁਰੂ ਕਰ ਦਿੱਤਾ। ਜਦ ਹਰਨਾਕਸ਼ ਨੇ ਵੇਖਿਆ ਕਿ ਇਹ ਕਿਸੇ ਤਰ੍ਹਾਂ ਆਪਣੇ ਹੱਥ ਤੋਂ ਨਹੀਂ ਟਲਦਾ, ਤਦ ਇਸਨੇ ਬੜੇ ਭਿਆਨਕ ਤਰੀਕੇ ਨਾਲ ਪ੍ਰਹਲਾਦ ਨੂੰ ਮਾਰਨਾ ਚਾਹਿਆ। ਹਰਨਾਕਸ਼ ਨੇ ਤਪਤ ਲੋਹ ਦਾ ਥੰਮਾ ਖੜਾ ਕੀਤਾ ਤੇ ਪ੍ਰਹਲਾਦ ਨੂੰ ਇਸ ਨਾਲ ਜੱਫੀ ਪਾਉਣ ਦਾ ਹੁਕਮ ਦਿੱਤਾ। ਪਹਿਲਾਂ ਤਾਂ ਪ੍ਰਹਲਾਦ ਇਸ ਇਮਤਿਹਾਨ ਤੋਂ ਘਬਰਾਇਆ, ਪਰ ਕਰਤਾਰ ਦੀ ਨੇਤ ਨਾਲ ਇਸ ਨੇ ਇੱਕ ਕੀੜੀ ਇਸ ਤਪਤ ਥੰਬ ਤੇ ਚਲਦੀ ਡਿੱਠੀ। ਇਸ ਨੇ ਮੁੜ ਆਪਣਾ ਨਿਸ਼ਚਾ ਦ੍ਰਿੜ ਕੀਤਾ ਤੇ ਹੱਸਦੇ ਹੋਏ ਇਸ ਨਾਲ ਇਸ ਤਪਤ ਥੰਮ ਨੂੰ ਜੱਫੀ ਪਾ ਲਈ। ਦੱਸਿਆ ਜਾਂਦਾ ਹੈ ਕਿ ਹਰਨਾਕਸ਼ ਨੇ ਤਪ ਕਰਕੇ ਬ੍ਰਹਮਾ ਪਾਸੋਂ ਵਰ ਲਿਆ ਹੋਇਆ ਸੀ ਕਿ ਮੈਂ ਕਿਸੇ ਸ਼ਾਸਤਰ ਨਾਲ ਵੀ ਨਾ ਮਰਾਂ, ਦਿਨ ਤੇ ਰਾਤ ਵਿਚ ਨਾ ਮਰਾਂ, ਕਿਸੇ ਮਹੀਨੇ ਵਿਚ ਨਾ ਮਰਾਂ, ਅੰਦਰ ਬਾਹਰ ਨਾ ਮਰਾਂ, ਕਿਸੇ ਮਨੁੱਖ ਪਾਸੋਂ ਜਾਂ ਦੇਵਤੇ ਪਾਸੋਂ ਨਾ ਮਰਾਂ ਆਦਿ। ਇਸ ਕਰਕੇ ਨਰਸਿੰਘ ਨੇ ਇਸ ਨੂੰ ਨਹੁੰਆਂ ਨਾਲ ਜਦ ਦਿਨ ਅੰਦਰ ਤੇ ਬਾਹਰ ਸੀ ਦਰਵਾਜੇ ਦੀ ਦਹਿਲੀਜ ਉੱਪਰ ਮਾਰਿਆ ਤੇ ਇਸ ਦੀਆਂ ਆਂਦਰਾਂ ਦੀ ਮਾਲਾ ਪਾ ਕੇ ਸਿੰਘਾਸਨ ਤੇ ਜਾ ਬੈਠੇ।
ਅੱਛਾ,
ਤੇ ਇਹ ਤਾਂ ਹੈ ਜੀ ਕਹਾਣੀ ਜੋ ਜੁੜੀ ਹੋਈ ਹੈ ਨਰਸਿੰਘ ਅਵਤਾਰ ਨਾਲ ਜਾਂ ਨਰਸਿੰਘ ਦੇ ਨਾਂ ਨਾਲ। ਤੇ ਗੁਰਬਾਣੀ ਅੰਦਰ ਆਪਾਂ ਇਸ ਅੱਖਰ ਤੋਂ ਕੀ ਭਾਵ ਲੈਣਾ ਜੀ?
ਦੇਖੋ, ਜਦੋਂ ਇਹਨਾਂ ਨੇ ਬਾਟ ਪਾੜੀ ਹੈ ਨਾ, ਸਿਮਰ ਸ਼ਾਸਤਰ ਲਿਖੇ ਨੇ,
ਹਾਂਜੀ,
ਤਤ ਗਿਆਨ ਲੋਕਾਂ ਤੇ ਛਡਾਇਆ, ਸਾਰੀ ਵਿਚਾਰਧਾਰਾ ਬਦਲੀ ਹੈ ਕਿ ਤਪ ਤੋਂ ਹੀ ਪ੍ਰਾਪਤੀ ਹੈ।
ਅੱਛਾ ਜੀ,
ਜਪ ਤਪ ਤੋਂ ਕੁਛ ਤੱਕੇ ਹੀ ਸੀਮਤ ਕਰਤਾ, ਗੁਰਬਾਣੀ ਛਡਾ ਦਿੱਤੀ, ਆਤਮ ਧਿਆਨ ਆਤਮ ਗਿਆਨ ਦਾ ਜਿਹੜਾ ਚੈਪਟਰ ਸੀ ਖਤਮ ਕਰਤਾ, ਦਾਰ ਸਿੰਘ ਦਾ ਜਿਹੜੇ ਨਾਲ ਕਹਾਣੀ ਵੀ ਤਾਂ ਜੋੜਨੀ ਪਈ।
ਅੱਛਾ ਜੀ,
ਇਵੇਂ ਨਾਮਦੇਵ ਨਾਲ ਕਹਾਣੀ ਜੋੜਤੀ, ਪੱਥਰ ਚੋ ਦੇਰਾ ਘੁੰਮ ਗਿਆ।
ਅੱਛਾ ਜੀ,
ਇਵੇਂ ਧੰਨੇ ਨਾਲ ਕਹਾਣੀ ਜੋੜਤੀ, ਇਹ ਜੋੜੀਆਂ ਨੇ ਤਾਂ ਕਰਕੇ ਗੁਰਮਤ ਜਿਹੜੀ ਹੈ ਲੋਕਾਂ ਕੋਲ ਨਾ ਜਾਵੇ।
ਅੱਛਾ ਜੀ,
ਗੁਰਮਤ ਵਿਚਾਰਧਾਰਾ ਪੰਡਤ ਨੂੰ ਨੀ ਫਿੱਟ ਆਉਂਦੀ, ਰਾਜੇ ਨੂੰ ਨੀ ਫਿੱਟ ਆਉਂਦੀ, ਇਹ ਸਭ ਜਿਹੜੀਆਂ ਦੰਤ ਕਥਾਵਾਂ ਜੋੜੀਆਂ ਹੋਈਆਂ ਨੇ।
ਅੱਛਾ ਜੀ,
ਗੁਰਬਾਣੀ ਨੇ ਹੋਈ ਸੁਧ ਸਿਮਰਤ ਸ਼ਾਸਤਰ ਸਗ, ਇਹ ਦੁਬਾਰਾ ਠੀਕ ਕੀਤੇ ਨੇ ਵੀ ਗੱਲ ਇਹ ਨੀ ਸੀ, ਗੱਲ ਆ ਸੀ, ਸਰਗੁਣ ਨਿਰਗੁਣ ਆ ਨੀ ਸੀ ਆ ਸੀ, ਤਿੰਨੇ ਟਾਪ ਆ ਨੀ ਸੀ ਆ, ਭਾਸ਼ਾ ਵੀ ਠੀਕ ਕੀਤੀ।
ਠੀਕ ਹੈ ਜੀ।
ਭਾਸ਼ਾ ਵਿਗਾੜ ਕੇ ਸਾਰੀ ਗੱਲ ਉਲਟ ਕਰਤੀ। ਦਰ ਸਿੰਘ ਲਫ਼ਜ਼ੀ ਮਤਲਬ ਕੀ ਹੈ? ਆਪਾਂ ਇੱਥੋਂ ਹੀ ਸਾਰੀ ਕਹਾਣੀ ਵਿਗੜ ਜਾਂਦੀ ਹੈ।
ਅੱਛਾ ਜੀ।
ਅਸਲ ਦੇ ਵਿੱਚ ਜਿਹੜਾ ਮਨੁੱਖਾ ਸਰੀਰ ਹੈ ਇਹਨੂੰ ਨਰ ਕਹਿੰਦੇ ਹੀ ਨਹੀਂ।
ਅੱਛਾ ਜੀ।
ਲਫ਼ਜ਼ ਜੇ ਇਹਨੂੰ ਨਰ ਕਹਿੰਦੇ ਸਰੀਰ ਨੂੰ ਨਰ ਕਹਿਣਾ ਕਿ ਥੋੜੀ ਬਦਲ ਗਈ। ਉਹਨਾਂ ਦਾ ਮਨੁੱਖਾ ਸਰੀਰ ਨਰ ਹੈ। ਸਾਡੀ ਆਤਮਾ ਦਾ ਇੱਕ ਅਵਸਥਾ ਨਰ ਹੈ ਚੋਟੀ ਦੀ।
ਅੱਛਾ ਜੀ।
ਨਰਾਇਣ ਤੋਂ ਪੈਦਾ ਹੋਇਆ ਹੋਇਆ ਨਰ ਹੈ।
ਅੱਛਾ ਜੀ।
ਜਿਹਨੂੰ ਅਸੀਂ ਮੂਲ ਕਹਿੰਦੇ ਆਪਣਾ ਮੂਲ ਹੈ ਕਹਿਣਾ ਜਿਹੜਾ ਉਹ ਤੋਂ ਪੈਦਾ ਹੋਇਆ ਮਾਨਵ।
ਅੱਛਾ ਜੀ।
ਰੇ ਨਰ ਗਰਭ ਕੁੰਡਲ ਮੈਂ ਆਛਤ। ਜਿਹਨੂੰ ਸੰਬੋਧਨ ਕੀਤਾ ਚੇਤਨ, ਕਿਉਂਕਿ ਸੰਬੋਧਨ ਚੇਤਨ ਨੂੰ ਕੀਤਾ ਜਾ ਸਕਦਾ।
ਠੀਕ ਹੈ ਜੀ।
ਜੇ ਅਸੀਂ ਕਿਸੇ ਦਾ ਨਾਂ ਲੈਂਦੇ ਹਾਂ, ਨਾਂ ਲੈ ਕੇ ਹਾਕ ਮਾਰਦੇ ਹਾਂ, ਸੰਬੋਧਨ ਕਰਦੇ ਹਾਂ, ਅਸਲ ਚ ਨਾਂ ਚੇਤਨ ਦਾ।
ਠੀਕ ਹੈ ਜੀ।
ਚੇਤਨ ਨੇ ਸੁਣੂ, ਚੇਤਨ ਦਾ ਧਿਆਨ ਖਿੱਚਣ ਵਾਸਤੇ ਉਹਦਾ ਨਾਂ ਲਿਆ। ਅਸੀਂ ਕਿਉਂਕਿ ਚੇਤਨ ਸਾਨੂੰ ਦਿਸਦਾ ਜੜ ਹੈ, ਇੱਥੇ ਫਸ ਗਏ ਅਸੀਂ।
ਅੱਛਾ ਜੀ।
ਜਵਾਬ ਚੇਤਨ ਦਿੰਦਾ, ਅਸੀਂ ਜੜ ਮੰਨੀ ਜਾਂਦੇ। ਬੋਲਣ ਵਾਲਾ ਤਾਂ ਤੇਰੇ ਸੱਤ ਸਰੂਪ ਹੈ।
ਹਾਂਜੀ।
ਸਾਨੂੰ ਦਿਸਦਾ ਜੋ ਕੁਛ ਹੈ ਹੋਰ ਹੈ। ਇੱਥੇ ਫਸਿਆ ਪੰਡਤ ਵਿਦਵਾਨ ਇੱਥੇ ਫਸੇ ਨੇ, ਫਸੇ ਹੀ ਰਹਿਣਗੇ, ਇੱਥੋਂ ਹੀ ਕੱਢੇ ਨੇ। ਰੇ ਨਰ ਗਰਭ ਕੁੰਡਲ ਮੈਂ ਆਛਤ। ਯਾਰ ਤੂੰ ਗਰਭ ਕੁੰਡਲ ਚ ਸੀਗਾ।
ਹਾਂਜੀ।
ਉਹਦਾ ਧਿਆਨ ਲਿਵ ਲਾਗਾ, ਜਿਹੜੀ ਲਿਵਤਾ ਜੂੜ ਲੱਗੀ ਹੋਈ ਸੀ, ਧਿਆਨ ਉਰਦ ਸੀ, ਪੁੱਠਾ ਸੀ। ਪੁੱਠਾ ਮਤਲਬ ਮਾਇਆ ਨਾਲ ਜੁੜ ਰਿਹਾ ਸੀ। ਤੂੰ ਸੱਤ ਸਰੂਪ ਹੋ ਗਏ, ਝੂਠ ਨਾਲ ਜੁੜ ਰਿਹਾ ਸੀ। ਮਾਇਆ ਦੀ ਭੁੱਖ ਸੀ, ਮਾਇਆ ਦੀ ਜੁੜਦੀ ਸਰੀਰ ਦੀ ਭੁੱਖ ਸੀ ਤੇਰੇ ਅੰਦਰ ਸੀ। ਅਤੇ ਧਾਰਨ ਕਰਨ ਦੀ ਭੁੱਖ ਸੀ, ਕੱਪੜਾ ਪਾਉਣ ਦੀ ਭੁੱਖ ਸੀ। ਤੇ ਫਿਰ ਕਿਹਦਾ ਧਿਆਨ? ਕਿਹਦਾ ਹੁੰਦਾ? ਚੇਤਨ ਦਾ। ਪਹਿਲੀ ਗੱਲ ਸਾਡੇ ਕੋਲ ਨਰ ਚੇਤਨ, ਕਿਉਂਕਿ ਸਰੀਰ ਉੱਡ ਗਿਆ, ਮਨੁੱਖਾ ਸਰੀਰ ਖਤਮ ਹੋ ਗਿਆ।
ਠੀਕ
ਹੈ। ਹਰੇਕ ਦੂਜੇ ਨਰ ਹੈ ਗਰਭ ਚ, ਆਦਮੀ ਨੂੰ ਥੋੜੀ ਗਿਆ।
ਠੀਕ ਹੈ।
ਜਿਹੜੀ ਜੂਨ ਦੇ ਵਿਚ ਵੀ ਸੀ ਇਹ ਗਰਭ ਜੂਨ ਦੇ ਵਿਚ, ਜਿਹੜੀ ਜੂਨ ਵੀ ਸੀ ਧਿਆਨ ਉੱਥੇ ਹੀ ਸੀ, ਸਾਰੀ ਧਿਆਨ ਉੱਥੇ ਹੀ ਹੁੰਦਾ, ਸਰੀਰ ਨਾਲ ਜੁੜਿਆ ਹੁੰਦਾ। ਨਾਰਾ ਜਿਹੜਾ ਉਹ ਇੱਕ ਸ਼ਬਦ ਆਇਆ, ਨਰੂ ਮਰੇ ਨਰ ਕਾਮਨਾ ਆਵੇ।
ਅੱਛਾ ਜੀ।
ਪਸ਼ੂ ਮਰਿਆ ਦਾ ਸਕਾਰ ਸਵਾਰਿਆ, ਇੱਥੇ ਆ ਕੇ ਡੈਡਲੋਕ ਪੈਦਾ ਹੋ ਗਿਆ ਸੀ ਇਹਨਾਂ ਨੂੰ ਸਾਰਿਆਂ ਨੂੰ, ਪਿਛਲੇ ਵਿਦਵਾਨਾਂ ਨੂੰ। ਤਰਕਸ਼ੀਲਾਂ ਨੇ ਕਹਿ ਦਿੱਤਾ ਵੀ ਆਹ ਜਿਹੜਾ ਆਦਮੀ ਹੈ, ਕਿਉਂਕਿ ਆਦਮੀ ਸਰੀਰ ਨੂੰ ਮੰਨਦੇ ਨਰ, ਇਹਦਾ ਕਿਸੇ ਕੰਮ ਨੀ ਹੁੰਦਾ। ਗੁਰਬਾਣੀ ਲਿਖਦੀ ਹੈ ਪਰ ਇਹਦੀਆਂ ਤਾਂ ਅੱਖਾਂ ਨੂੰ ਕੰਮ ਆ ਜਾਂਦੀਆਂ ਨੇ। ਹਾਲਾਂਕਿ ਪਸ਼ੂਆਂ ਚ ਤਾਂ ਅੱਖਾਂ ਪਾਉਣ ਨੀ ਲੱਗੇ।
ਹਾਂਜੀ ਹਾਂਜੀ।
ਇਹਦੇ ਤਾਂ ਗੋਡੇ ਕੰਮ ਆ ਜਾਂਦੇ ਨੇ, ਇਹਦੇ ਗੁਰਦੇ ਕੰਮ ਆ ਜਾਂਦੇ ਨੇ, ਗੁਰਬਾਣੀ ਤਾਂ ਗਲਤ ਹੋਗੀ। ਇਹ ਸਾਰੇ ਲਾਜਵਾਬ ਹੋ ਗਏ ਜਿੰਨੇ ਤੁਹਾਡੇ ਸੀ ਨਾ ਹਿੰਦੁਸਤਾਨ ਦੇ, ਸਾਰੇ ਪੰਜਾਬ ਦੇ ਸਿੱਖ ਪ੍ਰਚਾਰਕ ਸੰਤ ਸਾਰੇ ਲਾਜਵਾਬ ਹੁੰਦੇ ਫਿਰਦੇ ਨੇ। ਪਿਛਲੀ ਵਾਲਿਆਂ ਨੇ ਕੋਈ 1999 ਦੇ ਕਰੀਬ ਦੀ ਗੱਲ ਹੈ, ਸ਼ਾਇਦ 98 ਦੀ, ਇਸ ਵੱਲ ਮੇਰੇ ਕੋਲ। ਫਿਰ ਹੱਲ ਕੀਤਾ ਬਈ ਤੁਸੀਂ ਜਿਹੜਾ ਸਰੀਰ ਨੂੰ ਨਰਕ ਹੈ ਨਾ ਗਲਤ ਹੈ। ਸਰੀਰ ਕਰਕੇ ਪਸ਼ੂ ਆਦਮੀ ਮੈਂ ਜੇ ਸੋਚ ਲਿਆ ਸਰੀਰ ਕਰਕੇ ਮਰਦਾ ਦਸ ਕੰਮ ਸਮਾਰਦਾ ਜਦ ਮਨ ਮਰਦਾ ਸੁਆਬ ਨੀ ਮਿਲਦੀ ਤੁਹਾਡੇ ਵਜਨ ਨੂੰ ਅਰਥਾ ਹੈ ਦਰੂ ਤਾਂ ਮਨ ਹੈ ਨਰ ਤੋਂ ਜੋ ਪੈਦਾ ਹੋਇਆ ਹੋਇਆ ਨਾਲੀ ਲਿਖਿਆ ਨਾਲੀ ਮਰਦਾ ਹੁੰਦਾ ਨਰੂ ਮਰਦਾ ਹੁੰਦਾ ਜੇ ਤਾਂ ਮਨ ਮਰਿਆ ਫਿਰ ਸੁਆਬ ਨੀ ਬਚੀ ਤੋਂ ਮਕਾਨ ਬਣੀ ਗਈ ਸੁਣੀ ਅਸੀਂ ਉਹਦੀ ਨਾਨਕ ਦਾ ਨੀ ਪਤਾ ਲੱਗਿਆ ਕੱਲ ਮਰਿਆ ਘਰਦਿਆਂ ਨੂੰ ਨਾ ਇਹਦਾ ਮਰੇ ਦਾ ਪਤਾ ਲੱਗਦਾ ਨਾ ਇਹਦਾ ਜੰਮੇ ਦਾ ਪਤਾ ਲੱਗਦਾ ਸਰੀਰ ਕਰਕੇ ਜੰਮੇ ਮਰੇ ਦਾ ਪਤਾ ਲੱਗਦਾ
ਠੀਕ ਹੈ
ਉਹਨੂੰ ਜੰਮਣਾ ਮਨ ਦੀ ਗੁਰਬਾਣੀ ਗੱਲ ਇੱਥੇ ਪਈ ਹੈ ਸਾਰੀ ਬੁੱਧੀ ਤੋਂ ਗਾਹਾਂ ਪਈ ਹੈ ਗੱਲ ਕਹਿੰਦਾ ਨਰੂ ਮਰੇ ਨਰ ਕਾਮਨਾ ਆਵੇ ਮਨ ਮਰਦਾ ਆ ਜਿਹੜਾ ਅੰਦਰ ਨਰ ਹੈ ਨਾ ਚਿੱਤ ਇਹਦਾ ਮੂਲ ਇਹਦੇ ਕੰਮ ਨੀ ਆਉਂਦਾ ਉਹਦਾ ਕੁਛ ਵੀ ਮਰੇ ਇਹਦਾ ਉਹਦਾ ਸੁਭਾਅ ਨੀ ਹੁੰਦੀ ਮਰੇ ਦੀ ਉਹ ਮਰੀ ਦਾ ਪਾਸੇ ਚੱਲਣ ਦਾ ਜਿਹੜੀ ਉਹ ਛੁੱਟ ਹੋਇਆ ਬਾਅਦ ਰਹਿ ਗਿਆ ਬਚਿਆ ਉਹ ਤੇ ਕੰਮ ਆਉਂਦਾ ਮਰਿਆ ਨੀ ਕੰਮ ਆਉਂਦਾ
ਠੀਕ ਹੈ
ਦਰਖਤਾਂ ਦੇ ਛਿਲਕੇ ਨੀ ਕੰਮ ਆਉਂਦੇ ਹੁੰਦੇ ਲੱਕੜ ਕੰਮ ਆਉਂਦੀ ਆ ਦਰਖਤ ਹੈ ਭਾਰੀ ਛਿਲਕਾ ਦਵਾਈ ਚ ਭਾਵੇਂ ਕੰਮ ਆ ਜਾਵੇ ਲੱਕੜ ਦੇ ਕੰਮ ਨੀ ਆਉਂਦਾ ਹੈ ਹਾਂ ਛਿਲਕਾ ਤਾਂ ਬਾਹਰ ਲੈ ਜਾਂਦਾ ਜੋ ਤੀਰ ਦਾ ਚੀਰ ਕੇ ਬਣਾਉਂਦੇ ਨੇ ਪਸ਼ੂ ਮਰੇ ਦਸ ਕਾਲ ਸਵਾਰੇ ਸਰੀਰ ਤਾਂ ਦਸ ਕਾਲ ਸਵਾਰਦਾ ਇਹ ਉਦੋਂ ਵੀ ਪਤਾ ਸੀ ਇਸ ਗੱਲ ਦਾ ਅੱਜੇ ਨਹੀਂ ਪਤਾ ਲੱਗਿਆ ਅੱਛਾ ਜਵਾਬ ਗਿਆ ਦੰਦ ਜੁੜ ਗਏ ਉਹਨਾਂ ਦੇ ਆਤਮਾ ਕਰਕੇ ਮਰਦਾ ਮਨ ਜਦ ਮਰਦਾ ਨਹੀਂ ਕੁਛ ਕਰ ਦੋਦਾ ਸਰੀਰ ਕਰਕੇ ਮਰਦਾ ਦਸ ਕਾਲ ਸਵਾਰ
ਠੀਕ ਹੈ
ਕਿਉਂਕਿ ਸਰੀਰ ਕਰਕੇ ਪਸ਼ੂ ਹੀ ਹੈ ਪਸ਼ੂ ਪੂਜਦਾ ਬਿਨ ਪਸ਼ੂ ਲਿਖਿਆ ਨਹੀਂ ਹੋਇਆ ਬਿਨ ਪੂਜਿਆ ਪਸ਼ੂ ਢੋਲ ਲਿਖਿਆ ਨਹੀਂ ਹੋਇਆ ਪਸ਼ੂ ਕਹਿੰਦੇ ਜਿਹਨੂੰ ਨੇ ਸਾਰਾ ਦਿਨ ਜੰਗਲ ਫਿਰ ਲਿਆ ਤੁਰ ਲਿਆ ਪੇਟ ਭਰ ਲਿਆ ਸੌ ਗਿਆ ਜਾਂ ਜਗਾਲੀ ਕਰ ਲਈ ਬਹਿ ਗਿਆ ਆਰਾਮ ਕਰ ਲਿਆ ਉਹ ਪਸ਼ੂ ਹੈ ਜਿਹੜਾ ਸਰੀਰ ਪੇਟ ਦੀ ਪੇਟ ਪਾਲਣਾ ਤੱਕੇ ਸੀਮਤ ਹੈ ਜ਼ਿੰਦਗੀ ਉਹ ਪਸ਼ੂ ਹੈ ਜਿਹੜਾ ਗਿਆਨ ਦੀ ਖੁਰਾਕ ਜਿਹਨੇ ਗਿਆਨ ਨੂੰ ਖੁਰਾਕ ਬਣਾਇਆ ਹੀ ਨਹੀਂ ਪਸ਼ੂ
ਠੀਕ ਹੈ
ਗਿਆਨ ਵੀ ਤਤ ਗਿਆਨ ਸਾਰੇ ਗਿਆਨ ਬਣਾਇਆ ਨਾ ਉਹਨੇ ਆਪਣੀ ਖੁਰਾਕ ਰੋਟੀਆਂ ਵਾਸਤੇ ਹੀ ਮਾਇਆ ਵਾਸਤੇ ਉਹ ਵੀ ਪਸ਼ੂ ਹੀ ਹੈ ਪੰਤਾ ਗਿਆ ਡੀਸੀ ਆਈਏਐਸ ਅਫਸਰ ਪਰ ਬਣਿਆ ਸੰਸਾਰੀ ਧਨ ਵਾਸਤੇ ਉਹ ਵੀ ਪਸ਼ੂ ਹੀ ਹੈ ਪੜਦਾ ਗਿਆ ਜੱਜ ਚੀਫ ਜਸਟਿਸ ਪਰ ਬਣਿਆ ਪੈਸੇ ਰੁਪਈਏ ਵਾਸਤੇ ਉਹਦੇ ਵਾਸਤੇ ਉਹ ਵੀ ਪਸ਼ੂ ਹੀ ਹੈ ਗੁਰਬਾਣੀ ਦੀ ਨਿਗਾਹ ਚ ਕਹਿੰਦੇ ਗੁੱਸਾ ਬਿਨਾਂ ਕਰ ਲੈਣ ਸਾਨੂੰ ਪਸ਼ੂ ਕਹੀ ਜਾਂਦਾ ਚਾਹੇ ਕੋਈ ਫੌਜਾਂ ਦਾ ਜਰਨੈਲ ਹੋਵੇ ਜੇ ਤਨਖਾਹ ਲੈਣ ਤੇ ਕੰਮ ਕਰਦਾ ਤਾਂ ਪਸ਼ੂ ਹੈ ਮੈਂ ਦੁਨਿਆਵੀ ਧਨ ਵਾਸਤੇ ਕੰਮ ਕਰਦਾ ਜੇ ਸੇਵਾ ਕਰਦਾ ਜਿਹੜੀ ਅੰਦਰੋਂ ਉਹ ਅਲੱਗ ਗੱਲ ਹੈ ਜਿਹੜੇ ਚੰਗੇ ਆਦਮੀ ਸੇਵਾ ਕਰਦੇ ਨੇ ਦਇਆ ਕਰਦੇ ਨੇ ਉਹ ਅਲੱਗ ਹੈ ਵੱਡੇ ਉਹਦੇ ਤੇ ਬੈਠ ਕੇ ਕਰੇ ਕੋਈ ਇਹਦਾ ਭਲਾ ਕਰੇ ਉਹ ਅਲੱਗ ਗੱਲ ਹੈ ਉਹਨਾਂ ਦੀ ਗੱਲ ਦਰਗਾਹ ਚ ਲਿਖੇ ਪੈਂਦੀ ਪਰ ਜੇ ਉਹਨਾਂ ਨੇ ਸਿਰਫ ਪੇਟ ਖਾਤਰ ਆਪਣੇ ਨਿਆਣਿਆਂ ਖਾਤਰ ਆਪਣੇ ਖਾਤਰ ਕਰਨਾ ਕਾਰ ਖਾਤਰ ਕਰਨਾ ਉਹ ਪਸ਼ੂ ਉੱਥੇ ਤੱਕ ਪਸ਼ੂ ਹੀ ਹੈ
ਠੀਕ ਹੈ
ਹਾਂ ਜੇ ਜਾ ਕੇ ਨਦੀ ਤੇ ਬੈਠ ਕੇ ਸਾਫ ਕਰਨਾ ਉਹ ਫਿਰ ਉਹਨਾਂ ਦੀ ਹੋਰ ਉਹ ਦਰਗਾਹ ਦੇ ਵਿੱਚ ਲਿਖੇ ਪੈਂਦੀ ਹੈ ਇਮਾਨਦਾਰੀ ਵਾਲੀ ਗੱਲ
ਠੀਕ ਹੈ
ਉਹ ਗੱਲ ਅਲੱਗ ਹੈ ਗੱਲ ਉਹ ਗੱਲ ਅਸਲ ਦੀ
ਹਾਂਜੀ ਨਰਸਿੰਘ ਤੋਂ ਕੀ ਭਾਵ ਬਣਦਾ ਜੀ ਫਿਰ? ਨਰਸਿੰਘ
ਪਹਿਲਾਂ ਤਾਂ ਨਰ ਦੀ ਆਪਾਂ ਲੈ ਲਈ ਤੂੰ ਗੱਲ।
ਹਾਂਜੀ,
ਨਰ ਨੇ ਪ੍ਰਮੋਟ ਹੋ ਕੇ ਸਿੰਘ ਹੋਣਾ।
ਅੱਛਾ ਜੀ,
ਸਿੰਘ ਕੀ ਆ? ਸ਼ੇਰ ਯਾਦ ਬੋਲਦਾ, ਪੈਰ ਰੱਖ ਕੇ ਨੀ ਬੋਲਦਾ ਸੰਸਾਰ ਚ।
ਅੱਛਾ
ਜੀ, ਹਰ ਜਾਨਵਰ ਜਾਂ ਬੋਲਦਾ ਉਹਨੂੰ ਆਪਣੇ ਪੈ ਹੁੰਦੀ ਆ। ਮੇਰਾ ਪਤਾ ਲੱਗ ਗਿਆ ਮੈਂ ਇੱਥੇ ਖੜਾ, ਮੈਨੂੰ ਖਾਣ ਵਾਲਾ ਮੇਰੇ ਹਾਵੀ ਹੋਣ ਵਾਲਾ ਜਾਨਵਰ ਇੱਥੇ ਆ ਸਕਦਾ। ਜਾਨਵਰ ਜੰਗਲਾਂ ਚ ਲੋਕੇ ਰਹਿੰਦੇ ਨੇ ਆਪਣੇ ਆਪਣੇ ਦੁਸ਼ਮਣ ਤੋਂ।
ਠੀਕ ਹੈ, ਇਹ ਲਿਖਿਆ ਵੀ ਹੈ ਨਾ ਆਪਣਾ ਭਗਤ ਸਦਨਾ ਜੀ ਨੇ, ਸਿੰਘ ਸ਼ਰਨ ਕਤ ਜਾਈਏ ਜੋ ਜੰਬੂ ਗਰਾਸਾ।
ਹਾਂ, ਜੇ ਜੰਬੂ ਜੇ ਗਿੱਦੜ ਦਾ ਡਰ ਹੈ, ਸ਼ੇਰ ਦੀ ਛੜ ਜਾਣ ਦੀ ਕੀ ਲੋੜ ਹੈ? ਸ਼ੇਰ ਕੌਣ ਹੈ ਇੱਥੇ?
ਚਿੱਤ ਹੋ ਗਿਆ।
ਹਾਂ, ਸ਼ੇਰ ਦਿੱਤਾ ਜਦ ਆਪਣੇ ਮੁਕਤੀ ਛੱਡ ਚਲੇ ਗਏ, ਫਿਰ ਅਕਾਲ ਦਾ ਕਲਪਨਾ ਦਾ ਕਲਪਨਾ ਹੀ ਕਾਲ ਹੈ, ਕਲਪਨਾ ਦੁਬਾਰਾ ਉੱਠ ਖੜੂ ਇਹਦੀ ਪੈ ਨਹੀਂ ਰਹਿੰਦੀ, ਉੱਥੇ ਉੱਠਦੀ ਉਹਦੀ ਹੈ। ਆਹੋ, ਮਨ ਤਾਂ ਗਿੱਦੜ ਹੈ, ਇਹਦੀ ਪੈ ਨਹੀਂ ਰਹਿੰਦੀ।
ਠੀਕ ਹੈ,
ਹਾਂ, ਇਹ ਨਹੀਂ ਕੁਛ ਬੁੱਧੀ ਦਾ ਵਿਗਾੜ ਸਕਦਾ।
ਠੀਕ ਹੈ,
ਉਹ ਨਾਲ ਨੇ ਸਿੰਘ ਤੇ ਜਾਣਾ, ਉਹਦਾ ਧਿਆਨ ਸੀ ਨਾ ਨਰ ਦਾ, ਧਿਆਨ ਇਧਰੋਂ ਪੱਟ ਕੇ ਇਧਰ ਲਾਉਣਾ।
ਠੀਕ ਹੈ,
ਹਾਂ, ਧਿਆਨ ਝੂਠ ਤੋਂ ਤੋੜ ਕੇ, ਮਾਇਆ ਤੋਂ ਤੋੜ ਕੇ ਸੱਚ ਨਾਲ ਜੋੜਨਾ ਇਹਨੂੰ।
ਇੱਕ ਹੋਰ ਵੀ ਲਿਖਿਆ
ਸੱਚ
ਸਿੰਘ ਵਾਸਤੇ, ਮਸੰਤ ਮਹਲਾ ਪੰਜਵਾਂ ਚ ਲਿਖਿਆ ਹੋਇਆ, ਸਿੰਘ ਰੂਚੈ ਸਦ ਭੋਜਨ ਮਾਸ
ਭੋਜਨ ਮਾਸ।
ਹਾਂਜੀ, ਰਣ ਦੇਖ ਸੂਰੇ ਚਿਤ ਉਲਾਸ,
ਸਿੰਘ ਰੂਚੈ ਸਦ ਭੋਜਨ ਮਾਸ। ਤਾਂ ਹੀ ਨੀ ਸਿੰਘ ਬਣਦੇ ਸੰਤ, ਮਾਸ ਖਾਣਾ ਔਖਾ ਕਹਿੰਦੇ।
ਅੱਛਾ
ਜੀ, ਅੰਤਲੀ ਨਾਲ ਵਹਿਮ ਹੁੰਦਾ ਹੈ, ਕਿਉਂਕਿ ਧਰਮ ਹੋਰ ਹੈ ਇਹਨਾਂ ਦਾ।
ਅੱਛਾ,
ਉਹ ਧਰਮ ਛੱਡਿਆ ਨੀ ਅਜੋ, ਉਹ ਗੱਲ ਤੋਂ ਥੱਲੇ ਜਾਂਦੀ ਨੀ ਗੱਲ ਇਹਨਾਂ ਦੇ। ਬੜੀਆਂ ਬੜੀਆਂ ਦਲੀਲਾਂ ਦਿੰਦੇ ਨੇ, ਸਿੰਘ ਨਾ ਹੋਗਾ ਤੇ ਰਖਾਇਆ। ਸਿੰਘ ਦਾ ਮਾਸ ਦੀ ਰੁਚੀ ਹੈ ਭੋਜਨ ਦੀ, ਜਿਹਦਾ ਨਾਮ ਹੈ ਸਿੰਘ ਹੈ ਉਹ ਮਾਸ ਨਾ ਖਾਵੇ, ਉਹ ਫਿਰ ਬੱਕਰੀ ਹੈ ਸਿੰਘਰੀ ਹੈ।
ਰਣ ਦੇਖ ਸੂਰੇ ਚਿਤ ਉਲਾਸ,
ਜਦ ਸੂਰੇ ਰਣ ਆਉਂਦਾ ਰੋਹ ਚੜਦੇ ਨੇ ਸੂਰਮਿਆਂ ਨੂੰ, ਭਲਵਾਨ ਤਿਆਰੀ ਕਾਹਦੇ ਵਾਸਤੇ ਕੀਤੀ ਹੈ? ਭਲਵਾਨ ਤਾਂ ਕਹਿੰਦੇ ਯਾਰ ਕਿਤੇ ਸਿੰਝ ਕਰਾਓ, ਖੇਡਾਂ ਵਾਲੇ ਕਹਿੰਦੇ ਨੇ ਕਿਤੇ ਟੂਰਨਾਮੈਂਟ ਹੋਵੇ, ਜਿਹੜੇ ਗੱਡੀਆਂ ਭਜਾਉਂਦੇ ਨੇ ਉਹ ਕਹਿੰਦੇ ਯਾਰ ਕਿਤੇ ਕੋਈ ਗੱਡੀਆਂ ਦੀ ਦੌੜ ਹੋਵੇ, ਅਸੀਂ ਵੀ ਲੈ ਕੇ ਜਾਈਏ ਆਪਣੇ ਹਾਂ ਨੀ ਜਿੱਤਣ ਵਾਲਾ ਕਰ। ਸੂਰਮਿਆਂ ਦਾ ਹੁੰਦਾ ਉੱਥੇ ਅਸੀਂ ਆਪਣੇ ਕਰਤਵ ਦਿਖਾਈਏ ਜਾ ਕੇ।
ਠੀਕ ਹੈ,
ਕਿਉਂ ਚੜਦਾ? ਡਰਪੋਕ ਡਰਦੇ ਹੁੰਦੇ ਨੇ, ਡਰਪੋਕ ਡਰਦੇ ਨੇ, ਜਿਹਨਾਂ ਦੇ ਨਿਆਣੇ ਫੌਜ ਨਹੀਂ ਭਰਤੀ ਜਿਹੜੇ ਕਰਾਉਂਦੇ ਡਰਪੋਕ ਨੇ ਸਾਰੀਆਂ ਕੌਮਾਂ।
ਤੇ ਰਣ ਦੇਖ ਦਾ ਮਤਲਬ ਹੈ ਜਦੋਂ ਕਿਤੇ ਧਾਰਮਿਕ ਚਰਚਾ ਹੋਵੇ,
ਧਾਰਮਿਕ ਚਰਚਾ ਕਾਹਦੀ ਹੋਵੇ? ਰਣ ਹਰ ਵਕਤ ਜੰਗ ਹੈ, ਖਾਲਸਾ ਸੋਜੋ ਕਰੇ ਨਿੱਤ ਜੰਗ, ਕਦੋਂ ਝੂਠ ਸੱਚ, ਝੂਠ ਕਦੋਂ ਖਤਮ ਹੋਇਆ ਸੰਸਾਰ ਚ? ਹਮੇਸ਼ਾ ਝੂਠ ਪ੍ਰਧਾਨ ਰਹਿੰਦਾ, ਕਦੇ ਕਦੇ ਸੱਚ ਪ੍ਰਧਾਨ ਹੁੰਦਾ ਸੰਸਾਰ ਚ।
ਅੱਛਾ,
ਛੇੜ ਪੈਦਾ ਹੁੰਦਾ ਹੈ ਤੇ ਝੂਠ ਤੇ ਦੋਨੇ ਹਮਲੇ ਕਰਨੇ ਹੀ ਕਰਨੇ ਨੇ, ਉਹ ਨਾ ਕਰੂ ਹੋਰ ਕੌਣ ਕਰੂ? ਫਿਰ ਕਦ ਹੋਣਗੇ? ਫਿਰ ਕੌਣ ਕਰੂ? ਕੋਈ ਮਾੜਾ ਮੋਟਾ ਮਿਰਗਾਂ ਦੀਆਂ ਡਾਲਾਂ ਦੇ ਪਊ, ਉਹਦੇ ਖਾਤਰੇ ਪੜੇ ਨੇ, ਉਹਨੇ ਖਾਣੇ ਨੇ ਮਿਰਗਾਂ ਦੇ, ਹੋਰ ਕਿਹੜਾ ਗਾਂ ਹੈ? ਬੱਗੀ ਜੋੜਨੇ ਨੇ, ਆਹੋ ਬੱਗੀਆਂ ਨੀ ਖੇਡਦੇ ਹੋਣੇ, ਬੱਕਰੇ ਹੋਏ ਮਿਰਗ ਹੋਏ ਇਹਦੇ ਕੰਮ ਆਉਣੇ ਨੇ, ਹੋਰ ਕੀ ਕੰਮ ਆਉਣੇ? ਬਾਕੀ ਦਾ ਨੁਕਸਾਨ ਹੀ ਕਰਦੇ ਨੇ, ਫਸਲਾਂ ਹੀ ਖਾਂਦੇ ਨੇ।
ਠੀਕ ਹੈ ਜੀ,
ਹਾਂ, ਜਿਵੇਂ ਜਦ ਉਹ ਕਹਿੰਦੇ ਕਬੀਰ ਕੀ ਕਹਿੰਦਾ, ਗਗਨ ਦਮਾਮਾ ਵਾਜਿਆ, ਅੰਦਰ ਕਹਿੰਦੇ ਸ਼ਬਦ ਪ੍ਰਗਟ ਹੋ ਗਿਆ, ਹੁਣ ਪਹਿਲਾਂ ਵੀ ਲਿਖਦਾ ਰਿਹਾ ਹੈ, ਉਹ ਜੰਗ ਪਹਿਲਾਂ ਵੀ ਕਰਦਾ ਚਿੱਕ ਲਿਖਿਆ। ਉਹ ਕਹਿੰਦਾ ਸਵਾਦਦਾਰ ਜੰਗ ਨਹੀਂ ਸੀ, ਨਿਰਣਾਇਕ ਜੰਗ ਨਹੀਂ ਸੀ, ਹਾਰ ਨਹੀਂ ਮੰਨੀ ਮੈਂ ਤੇਰਾਂ ਨੇ, ਬੁਰੇ ਬੁਰੇ ਨਹੀਂ ਲੱਗੇ। ਫਿਰ ਤਾਂ ਖੜਿਆ ਹੀ ਕੋਈ ਨੀ, ਜਾਂ ਖੰਡਾ ਖੰਡ ਲੈਣਾ ਕਬੀਰ ਦੇ ਹੱਥ ਚ, ਖੰਡਾ ਆ ਗਿਆ। ਫਿਰ ਭੱਜੇ ਬੁਰੇ ਬੁਰੇ, ਗੱਲੇ ਨੀ ਆਈ। ਗੰਗਨ ਦਬਾਵਾ ਬਾਜਿਆ ਪੜਿਆ ਨਿਸ਼ਾਨੇ ਕਹੋ, ਹੁਣ ਜਿਹੜਾ ਖੰਡਾ ਵੀ ਉੱਥੇ ਵੱਜਦਾ ਜਿੱਥੇ ਲੋੜ ਹੁੰਦੀ ਹੈ, ਐਵੇਂ ਨੀ ਚਲਾਈ ਜਾਂਦਾ ਗੱਡਿਆਂ ਕੋਟਿਆਂ ਨੂੰ ਮਾਰੀ ਜਾਂਦਾ।
ਠੀਕ ਹੈ,
ਧਰਤੀ ਤੇ ਹੀ ਮਾਰੀ ਜਾਂਦਾ, ਉਹ ਪਰਿਆ ਜਾਂਦੇ ਨੇ ਪੱਥਰ ਤੇ ਮਾਰ ਦਿੰਦੇ, ਨਿਸ਼ਾਨਾ ਤੇ ਲੱਗਦਾ ਤੀਰ। ਜਿੱਥੇ ਭਰਮ ਹੁੰਦਾ ਉੱਥੇ ਹੀ ਤੀਰ ਵੱਜਦਾ ਜਾ ਕੇ। ਤੂੰ ਬੋਲਦਾ ਹੀ ਇੱਥੋਂ ਬੋਲਦਾ ਨਾ, ਹੈ ਤੇਰੇ ਚ ਬਿਮਾਰੀ ਪਿੱਛੇ।
ਠੀਕ ਹੈ ਜੀ, ਆਪਾਂ ਹੁਣ ਅੱਛਾ ਜੀ,
ਪਰਿਆ ਨਿਸ਼ਾਨੇ ਕਹੋ, ਖੇਤ ਚੋਂ ਵਾਂਡਿਓ ਸੂਰਮਾ ਆਪ ਜੂ ਕੋ ਦਾਓ। ਆ ਕਹਿੰਦਾ ਜੂਜਣ ਦਾ ਤਾਂ ਕਹਿੰਦੇ ਸਵਾਲ ਹੋਣਾ ਹੈ, ਜਾਂ ਦੋ ਪੇ ਚ ਆ ਕੇ ਜੂਜਣ ਦੇ, ਜਾਂ ਸਾਰੇ ਦੋ ਸਿੱਖ ਲੈ ਕੁਸ਼ਤੀ ਦਾ ਤਾਂ ਯਾਦ।
ਠੀਕ ਹੈ ਜੀ, ਆਪਾਂ ਹੁਣ
ਆਪਣੇ ਤੋਂ ਆਪ ਫਿਰ ਪੈਂਦਾ,
ਜਿਹੜੇ ਹੁਣ ਚਾਰ ਸ਼ਬਦ ਆਏ ਆਪਾਂ ਇਹਨਾਂ ਦੀ ਥੋੜੀ ਵਿਆਖਿਆ ਕਰ ਲਈਏ ਜੀ ਹੁਣ ਨਰਸਿੰਘ ਤੇ।
ਹੈਲੋ, ਆਪਾਂ ਉਹਦੀ ਬੈਕਗ੍ਰਾਉਂਡ ਦੱਸੀ ਹੈ ਨਰਸਿੰਘ ਦੀ।
ਹਾਂਜੀ, ਫਿਰ ਇਹ ਸ਼ਬਦਾਂ ਚ ਕਲੀਅਰ ਹੋ ਜਾਏਗੀ ਗੱਲ ਨਾ। ਹਾਂਜੀ, ਪਹਿਲਾ ਸ਼ਬਦ ਹੈਗਾ ਜੀ ਮਾਰੂ ਮਹੱਲਾ ਪੰਜਵਾਂ। ਧਰਣੀ ਧਰ ਈਸ਼ ਨਰਸਿੰਘ ਨਾਰਾਇਣ, ਦਾੜਾ ਅਗਰੈ ਪ੍ਰਥਮ ਧਰਾਇਣ।
ਇਹਦੀ ਤਾਂ ਗੱਲ ਹੈ ਰਾਗ ਹੈ ਮਾਰੂ ਆਇਆ।
ਹਾਂਜੀ,
ਸਰਤਾ ਪੜੋਸਦਾ ਜੀ ਛੇੜ, ਇਹਦਾ ਜਿਹਦਾ ਸਰ ਪੜੋਸਦਾ ਉਹਦਾ ਕਲਿਆਣ ਕਰ ਦਿੰਦਾ। ਮਾਰੂ ਹੋਇਆ ਇਹਨੇ, ਹੋਰ ਕੀ ਕਹੀ, ਪੰਜਾ ਪੈ ਗਿਆ ਸੱਚ ਹੋਏ ਨੀ, ਇਹ ਜਾਂਦਾ ਸਰ ਪੜੋਸਦਾ ਹੈ, ਰਾਗ ਹੈ ਮਾਰੂ ਹੈ ਚੁਣਿਆ ਉਹਨਾਂ ਨੇ। ਮਾਰੂ ਇਹ ਮਾਰੂ ਹੈ, ਮਾਰਦਾ ਹੀ ਮਾਰਦਾ ਆਓ, ਇਹਨਾਂ ਨੂੰ ਹਸਪਤਾਲ ਦਾਖਲ ਨਹੀਂ ਕਰਾਉਂਦਾ, ਲਿਆ ਕੇ ਮੇਰਾ ਪੰਜਾ ਲੱਗ ਗਿਆ, ਬਈ ਇਹਨੂੰ ਮੈਨੂੰ ਇਲਾਜ ਕਰ ਲਿਓ। ਮਾਰਦਾ ਹੀ ਮਾਰਦਾ, ਮਾਰ ਨਹੀਂ ਜਾਣਦਾ ਬਸ।
ਹਾਂਜੀ, ਧਰਨੀ ਧਰ
ਰਾਗ ਤੋਂ ਵੀ ਪਤਾ ਲੱਗ ਗਿਆ ਵੀ ਇਹ ਕੌਣ ਹੈ।
ਠੀਕ ਹੈ,
ਫਿਰ ਦਾ ਕੰਮ ਹੈ ਮਾਰਨਾ, ਦੇਵਤਾ ਦਾ ਹੈ ਨਹੀਂ ਇਹ, ਦੇਵਤਿਆਂ ਨੂੰ ਤਾਂ ਜ਼ਿਆਦਾ ਮਾਰਦਾ ਹੈ। ਆਹ ਨਰਸਿੰਘ ਨਾਲ ਨਹੀਂ ਬਜਾ ਕੋਈ ਦੇਵਤਾ ਬਣਦਾ, ਕਿਤੇ ਡਰਦੇ ਨੇ।
ਹਾਂਜੀ, ਧਰਨੀ ਧਰ ਈਸ਼ ਨਰਸਿੰਘ ਨਾਰਾਇਣ,
ਆ ਜਿਹੜਾ ਸਿੰਘ ਲੱਗਦਾ ਨਾ ਸਿੰਘ,
ਹਾਂਜੀ,
ਉਹ ਬਾਹਰਲੇ ਸਰੀਰ ਵਾਸਤੇ ਨੀ ਆਇਆ ਹੋਇਆ, ਆਤਮਾ ਵਾਸਤੇ ਆਇਆ ਹੋਇਆ। ਹੁਣ ਵੀ ਅਸੀਂ ਗੋਬਿੰਦ ਸਿੰਘ ਜਦ ਲਿਖਦੇ ਹਾਂ ਸਰੀਰ ਨੂੰ ਥੋੜੀ ਲਿਖਦੇ ਹਾਂ, ਜਿਵੇਂ ਨਾਨਕ ਲਿਖਦੇ ਸੀ ਸਰੀਰ ਵਾਸਤੇ ਥੋੜੀ ਲਿਖਦੇ ਸੀ, ਜਿਹੜੀ ਆਤਮਾ ਪੈ ਬਾਅਦ ਚਲੀ ਗਈ ਉਹ ਸਿੰਘ, ਸਿੰਘ ਬੁੱਕੇ ਮਨਮੁਖ ਬੁੱਕ ਨੂੰ ਜਾਣਦਾ, ਗੁਰਮੁਖ ਬੁੱਕ ਜਾਣਦਾ, ਮਨਮੁਖ ਬੁੱਕ ਨੀ ਜਾਣਦਾ, ਮਨਮੁਖ ਦਾ ਨਾਂ ਸਿੰਘ ਹੈ ਨਾ ਗੁਰਮੁਖ ਦਾ ਨਾਂ ਸਿੰਘ ਹੈ। ਮਨਮੁਖ ਭੀਰੂ ਹੈ, ਭੀਰੂ ਭੀਰੂ ਕਾਇਰ ਨੂੰ ਕਹਿੰਦੇ ਨੇ।
ਅੱਛਾ ਜੀ, ਠੀਕ ਹੈ ਜੀ,
ਇਹ ਨਿਰਭੈ ਪਦ ਦੇ ਵਿੱਚ ਜਦ ਆ ਭੈ ਪਦ ਪਾ ਲੈਂਦਾ ਫਿਰ ਸਿੰਘ ਹੈ ਇਹ। ਜਿੰਨਾ ਚਿਰ ਪੂਰਾ ਗਿਆਨ ਨਹੀਂ ਹੈ ਭੈ ਚ ਬੋਲਦਾ ਉਹਨਾਂ ਚਿਰ ਇਹ, ਬੋਲਦਾ ਹੀ ਨੀ ਪਾਇਆ ਤੇ ਡਰਦਾ ਹੀ ਨੀ ਬੋਲਦਾ, ਮੈਂ ਤੈਨੂੰ ਗਲਤ ਨਾ ਕਿਹਾ ਜਾਵੇ। ਇਹ ਬੁਲਾਇਆ ਜਦ ਬੋਲਦਾ ਫਿਰ ਸਿੰਘ ਹੈ।
ਅੱਛਾ ਜੀ,
ਕੋਈ ਗਲਤੀ ਨੀ, ਕੋਈ ਉਹਨੂੰ ਹੈ ਹੀ ਨੀ ਗੁੰਜਾਇਸ਼ ਹੈ ਨੀ, ਬੇਧੜਕ ਹੋ ਕੇ ਬੇਖੌਫ ਹੋ ਕੇ ਬੋਲਦਾ, ਰਾਜਸ਼ੀ ਮੁਕੱਦਮ ਕਹਿ ਦਿੰਦਾ ਸਿੱਧ ਹੈ ਔਰ ਸਿੱਧ ਕੌਣ।
ਠੀਕ ਹੈ,
ਰਾਜੇ ਸੀ ਮੁਕੱਦਮ ਕੁੱਤੇ ਕਹਿ ਤੇ, ਹਿੰਦੂਆਂ ਨਾਲ ਦਰਬੂ ਕੀ ਹੈ ਇਹ ਬੰਦਾ ਸ਼ੇਰ ਇਹ ਆਵਾਜ਼ ਆ ਉਹਦੀ ਇਹ ਨਿਸ਼ਾਨੀ ਹੈ ਸਿੰਧ ਦੀ ਆਦਮੀ ਨਾਲ ਜਿਹੜਾ ਸਿੰਧ ਲਫ਼ਜ਼ ਲੱਗੇ ਆ ਸਾਡੇ
ਠੀਕ ਹੈ ਜੀ
ਕਿਸੇ ਦੇ ਸ਼ੇਰ ਦਾ ਮੂੰਹ ਸਾਨੂੰ ਲੱਭ ਨਹੀਂ ਦਿੰਦਾ ਦੀ ਜਿਹਦਾ ਸਵਾਲ ਹੈ ਉਹਨੂੰ ਪੁੱਛੋ ਤੇਰੇ ਸ਼ੇਰ ਦਾ ਮੂੰਹ ਸ਼ੀਸ਼ੇ ਦੇਖਿਆ ਤੇ ਸਿੰਧ ਨਾਲ ਲਿਖਾਈ ਫਿਰਦਾ ਇਹ ਪੰਡਤ ਦੀ ਤਰ੍ਹਾਂ ਬਾਤ ਹੈ ਸਿੰਧ ਦਾ ਸਾਡੇ ਅਰਥ ਨਿਰਭੈ ਹੈ ਜੋ ਗੱਲ ਭਗਤਾਂ ਨੇ ਕਹੀ ਸੀ ਨਾ ਘੱਟ ਘੱਟ ਮੈਂ ਹਰ ਜੂ ਬਸੈ ਸੁੰਦਰ ਕਹਿਓ ਪੁਕਾਰ ਪੁਕਾਰ ਦਾ ਮਤਲਬ ਸਿੰਧ ਦਬ ਕੇ ਨੀ ਕਹੀ ਕਿਸੇ ਤੇ ਆਵਾਜ਼ ਡੰਗ ਕੇ ਦੀ ਚੋਟ ਨੂੰ ਕਹੀ ਆਵਾਜ਼ ਉਹ ਸਿੰਧ ਉਹ ਹੈ ਬੁਕਣਾ ਜਿਹਨੂੰ ਸ਼ੰਕਾ ਆ ਉਹ ਪਬਲਿਕ ਦੇ ਵਿੱਚ ਪਬਲਿਕ ਖੜੋ ਕੰਧਾਂ ਨੇ ਓਹਲੇ ਦਰਖਤਾਂ ਨੇ ਓਹਲੇ ਉਹ ਦਰਖਤ ਗੱਲ ਨਾ ਕਰੋ ਥੱਲੇ ਨੂੰ ਨੀਵੀ ਪਾ ਕੇ ਕੰਨ ਚ ਗੱਲ ਨਾ ਕਰੋ ਕਿਸੇ ਦੇ ਬੁਦਾਨ ਜਾ ਕੇ ਕਰੋ ਬਦਾਨ ਜਾ ਕੇ ਕੋਈ ਨੀ ਬੋਲਦਾ ਕਿਸੇ ਕਿਸੇ ਦੇ ਥਰੂ ਗੱਲ ਕਰਦੇ ਨੇ ਫਿਰ ਕਿਉਂ ਅੰਦਰ ਭੈ ਹੈ ਅੰਦਰ ਗਿਆਨ ਹੈ ਨੀ ਰੋਸ਼ਨੀ ਹੈ ਨੀ ਤਸੱਲੀ ਹੈ ਨੀ ਵੀ ਅਸੀਂ ਠੀਕ ਹਾਂ ਤਾਂ ਨੀ ਹੋਵੇ ਬਦਾਨ
ਠੀਕ ਹੈ ਹਾਂਜੀ ਤੋਂ
ਪਾਲੀ ਬੌਡੀ ਨਹੀਂ
ਠੀਕ ਹੈ ਜੀ
ਪਾਲੀ ਬੌਡੀ ਕਰਕੇ ਨਹੀਂ ਸ਼ੇਰ ਨੂੰ ਵੀ ਸ਼ੇਰ ਕਿਹਾ ਹੋਇਆ ਉਹ ਵੀ ਨਿਰਭੈ ਹੋ ਕੇ ਬੋਲਦਾ ਤਾਂ ਸ਼ੇਰ ਹੈ ਅਸਲ ਚ
ਅੱਛਾ ਜੀ
ਡਿਡਾਰ ਆਦਮੀ ਨੂੰ ਸ਼ੇਰ ਕਹਿੰਦੇ ਨੇ ਜਿਹੜਾ ਮੌਤ ਤੋਂ ਨਹੀਂ ਡਰਦਾ ਉਹ ਸ਼ੇਰ ਹੀ ਹੁੰਦਾ ਜਿਹੜੇ ਸਾਹਮਣੇ ਸੂਰਮੇ ਜੁੱਝ ਜਾਂਦੇ ਨੇ ਪੰਜਾਬੀ ਜੰਗ ਚ ਵੀ ਸੂਰਮੇ ਕਹਿੰਦੇ ਸਿੰਘਾਂ ਨੂੰ ਸੂਰਮੇ ਨਾਲ ਲੱਗਿਆ ਸਿੰਘ ਦੇ ਨਾਲ ਲਫ਼ਜ਼ ਸੂਰਮਾ ਲੱਗਦਾ ਸੂਰਮਾ ਲਾਓ ਸਿੰਘ ਦੇ ਨਾਲ ਲੱਗਦਾ ਹਾਂਜੀ